ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਕਲਗੀਆਂ ਵਾਲੇ ਦੀ ਛਵੀ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਸਾਂ। ਅੱਜ ਤੱਕ ਜਿਹੜੀ ਇਹ ਲਿਖਤ ਛਪੀ ਸੀ ਉਹ ਅਧੂਰੀ ਛਪੀ ਸੀ। ਉਹ ਸੰਪੂਰਨ ਲਿਖਤ ਆਪ ਜੀ ਦੇ ਸਾਹਮਣੇ ਆ, ਉਸ ਦਾ ਤੀਸਰਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਸਿਲਸਿਲੇ ਵਿੱਚ ਜਦ ਮੈਂ ਆਪਣੀ ਕੌਮ ਖਾਲਸਾ ਸਿੱਖ ਕੌਮ, ਹਾਂਜੀ ਭਾਈ ਕੌਮ ਜਗਤ ਦੀ ਭਾਈ ਕੌਮ ਵਾਲਾ ਦੇਖਣਾ ਹਾਂ, ਤਾਂ ਅੱਜ ਕੱਲ੍ਹ ਦੀ ਵਿਦਿਆ ਦੇ ਰੰਗ ਵਿੱਚ ਡੋਬੇ ਖਾਂਦਾ ਖਾਲਸਾ ਮੈਨੂੰ ਬਹੁ ਕਰਕੇ ਮਨਮਤੀਆ ਦਿਸਦਾ ਹੈ। ਗੁਰੂ ਆਦਰਸ਼ ਨਾਲ ਨਹੀਂ ਚੱਲਣਾ, ਆਦਰਸ਼ ਨੂੰ ਸਿੱਧਾ ਕਰਕੇ ਆਪਣੇ ਨਾਲ ਚਲਾਉਣਾ ਹੈ। ਹਾਂਜੀ ਫਿਰ ਦੁਹਰਾ ਦੇਈਏ। ਇਸ ਸਿਲਸਿਲੇ ਵਿੱਚ ਜਦ ਮੈਂ ਆਪਣੀ ਕੌਮ ਖਾਲਸਾ ਸਿੱਖ ਕੌਮ, ਹਾਂਜੀ ਭਾਈ ਕੌਮ ਜਗਤ ਦੀ ਭਾਈ ਕੌਮ ਵਾਲਾ ਦੇਖਣਾ ਹਾਂ, ਤਾਂ ਅੱਜ ਕੱਲ੍ਹ ਦੀ ਵਿਦਿਆ ਦੇ ਰੰਗ ਵਿੱਚ ਡੋਬੇ ਖਾਂਦਾ ਖਾਲਸਾ ਮੈਨੂੰ ਬਹੁ ਕਰਕੇ ਮਨਮਤੀਆ ਦਿਸਦਾ ਹੈ। ਗੁਰੂ ਆਦਰਸ਼ ਨਾਲ ਨਹੀਂ ਚੱਲਣਾ, ਆਦਰਸ਼ ਨੂੰ ਸਿੱਧਾ ਕਰਕੇ ਆਪਣੇ ਨਾਲ ਚਲਾਉਣਾ ਹੈ। ਇਸ ਨੁਕਤੇ 'ਤੇ ਮੈਂ ਸਾਫ ਕਹਿਣਾ ਚਾਹੁੰਦਾ ਹਾਂ ਕਿ ਦੁਨੀਆਂ ਵਿੱਚ ਜਿੰਨੀਆਂ ਇਨਕਾਰ ਵਾਲੀਆਂ ਤਹਿਰੀਕਾਂ ਹੋਈਆਂ ਹਨ, ਕਿ ਰੋਮਨ ਕੈਥੋਲਿਕ ਮਤ ਹੀ ਇਨਕਾਰੀ ਪ੍ਰੋਟੈਸਟੈਂਟ ਅਤੇ ਕੀ ਉਸ ਸ਼੍ਰੇਣੀ ਵਿੱਚ ਗਿਣੇ ਜਾਣ ਯੋਗ ਅੱਜ ਕੱਲ੍ਹ ਦੇ ਹਿੰਦੂ ਮਤ ਹੀ ਇਨਕਾਰੀ ਆਰੀਆ ਸਮਾਜੀ ਅਤੇ ਕੀ ਆਰੀਆ ਸਮਾਜ ਦੇ ਇਨਕਾਰ ਦੇ ਅੰਦਰੋਂ ਸ਼ਿਕਾਰ ਹੋਏ ਅੱਜ ਕੱਲ੍ਹ ਦੇ ਵਿਦਿਆ ਰੰਗੇ ਨੌਜਵਾਨ ਸਿੱਖ ਆਮ ਕਰਕੇ ਆਪਣੇ ਅਸਲੀ ਥੀ ਗਿਰਦੇ ਜਾਪ ਰਹੇ ਹਨ। ਔਰ ਉਹ ਸਮਾਂ ਆਉਂਦਾ ਦਿਸਦਾ ਹੈ ਜੇ ਕਦੀ ਅਸਾਂ ਸਾਰਿਆਂ ਮਿਲ ਕੇ ਇਸ ਦੇ ਰੋਕਣ ਦੀ ਕੋਸ਼ਿਸ਼ ਨਾ ਕੀਤੀ, ਤਾਂ ਘਰ ਘਰ ਧਰਮਸਾਲ ਨਹੀਂ ਜੈਸਾ ਕਿ ਕਦੀ ਸੀ, ਪਰ ਘਰ ਘਰ ਵਹਿਰ ਟਕਸਾਲ ਲੱਗੇਗੀ। ਔਰ ਸਿੱਖੀ ਕੀ ਸਾਡੇ ਹੱਥ ਰਹਿ ਜਾਏਗੀ? ਬਸ ਸਾਡੇ ਦਿਮਾਗਾਂ ਵਿੱਚ ਸਿੱਖੀ ਮਤ ਦੀ ਠੇਕੇਦਾਰੀ ਦਾ ਖਿਆਲ ਕੁਝ ਚਿਰ ਲਈ ਰਹੇਗਾ, ਅਤੇ ਹਰ ਇੱਕ ਇਸ ਗੱਲ ਉੱਪਰ ਤੁਲੇਗਾ ਕਿ ਸਿੱਖੀ ਇਹ ਹੈ, ਦੂਜਾ ਕਹੇਗਾ ਇਹ ਹੈ, ਅਤੇ ਸਭ ਝਗੜੇ ਕਰਦਿਆਂ ਅਤੇ ਹੱਥ ਆਉਣਾ ਕੁਛ ਨਹੀਂ, ਅਤੇ ਅਚਾਨਕ ਮੌਤ ਸਾਂਭ ਛੱਡੇਗੀ। ਸਾਡੇ ਦਿਮਾਗ ਤੇ ਹੋਠ ਗਰਮ ਹੋ ਰਹੇ ਹਨ ਇੱਕ ਦੂਜੇ ਨੂੰ ਗਾਲੀਆਂ ਕੱਢਦੇ ਕੱਢਦੇ, ਗੁਰੂ ਕਿੱਥੇ ਯਾਦ ਆਵੇਗਾ? ਇੱਕ ਦੂਜੇ ਨੂੰ ਮਾੜਾ ਕਹਿੰਦੇ ਸਾਡੇ ਹੋਠ ਸੁੱਕ ਰਹੇ ਹਨ। ਪ੍ਰੇਮ ਪਿਆਸ ਨਾਲ ਹੁਣ ਕਦ ਸੁੱਕਣਗੇ? ਹਾਏ ਸਿੱਖੀ ਦੁਨੀਆਂ ਵਿੱਚ ਇਹ ਅਤਿਆਚਾਰ, ਹਾਏ ਜਗਤ ਭਾਈ ਕੌਮ ਦੀ ਦੁਨੀਆਂ ਵਿੱਚ ਇਹ, ਅਤੇ ਗੱਲ ਕਿਹੜੀ ਉੱਤੇ? ਫਲਾਣਾ ਇਉਂ ਕਰ ਰਿਹਾ ਹੈ, ਫਲਾਣੇ ਨੇ ਫਲਾਣੇ ਨੂੰ ਗਾਲੀ ਕੱਢੀ, ਫਲਾਣਾ ਸਾਧ ਨਹੀਂ, ਫਲਾਣਾ ਸਿੱਖੀ ਨੂੰ ਉਲਟਾ ਦੇਵੇਗਾ, ਇਹ ਕੀ ਖਿਆਲ ਹਨ? ਇਹਨਾਂ ਉੱਪਰ ਅਸਾਂ ਕੀ ਆਸਮਾਨ ਸਿਰ 'ਤੇ ਚੁੱਕਿਆ ਹੈ? ਭਰਾਵਾ ਜਿਉਂ ਤੂੰ ਕਹੇ ਠੀਕ, ਪਰ ਤੂੰ ਆਪਣੀ ਨਿਬੇੜ, ਤੂੰ ਕੋਈ ਸਿੱਖ ਕੌਮ ਦੀ ਰੱਛਾ ਦਾ ਠੇਕਾ ਚੁੱਕਿਆ ਹੈ? ਸਤਿਗੁਰੂ ਤੇਰੀ ਸਮਝ ਵਿੱਚ ਕਿਧਰੇ ਨਹੀਂ ਰਿਹਾ? ਬੂਟਾ ਲਾ ਕੇ ਮਾਲੀ ਹੁਣ ਤੇਰੇ ਹੱਥ ਛੱਡ ਗਿਆ ਹੈ, ਅਤੇ ਜੇ ਤੇਰੇ ਹੱਥ ਛੱਡ ਗਿਆ ਹੈ ਤਾਂ ਅੱਜ ਵੀ ਅਸੀਂ ਨਹੀਂ ਅਤੇ ਕੱਲ੍ਹ ਵੀ ਨਹੀਂ। ਭਰਾਵਾ ਨਹੀਂ, ਜੇ ਤੇਰਾ ਸੁਭਾਅ ਮਿਲਦਾ ਹੈ ਮਿਲ ਬੈਠ, ਨਹੀਂ ਤਾਂ ਇਕੱਲਾ ਰਹਿ। ਜਦ ਕੋਈ ਤੇਰੇ ਸੁਭਾਅ ਦਾ ਮਿਲਿਆ ਉਸ ਨਾਲ ਮਿਲ ਬੈਠੀ, ਪਰ ਇਹ ਸਿੱਖੀ ਕਾਇਮ ਰੱਖਣ ਅਤੇ ਸਿੱਖੀ ਅਸੂਲਾਂ ਨੂੰ ਸਿੱਧਾ ਕਰਨ ਦੀ ਠੇਕੇਦਾਰੀ ਦਾ ਨਤੀਜਾ ਦੇਖ। ਜਿਹਨੂੰ ਤੂੰ ਸਿੱਖੀ ਕਹਿਣਾ ਹੈ ਉਹ ਤੇਰੀਆਂ ਇਹਨਾਂ ਸੌ ਪੜੀਆਂ ਕਰਕੇ ਹੀ ਖਤਮ ਹੋ ਜਾਵੇਗੀ, ਅਤੇ ਜੇ ਤੂੰ ਸਿੱਖ ਹੈ ਤਾਂ ਤੈਨੂੰ ਸਮਝ ਕੇ ਚੁੱਪ ਹੋ ਜਾਣਾ ਲੋੜੀਏ, ਅਤੇ ਜੇ ਤੂੰ ਚੁੱਪ ਨਹੀਂ ਹੁੰਦਾ ਤਦ ਤੂੰ ਚਾਹੇ ਉੱਤੋਂ ਭੋਲਾ ਬਣਿਆ ਹੋਇਆ ਹੋਵੇਂ, ਚਾਹੇ ਦਰ ਹਕੀਕਤ ਹੀ ਐਸਾ ਹੋਵੇਂ, ਚਾਹੇ ਠੇਕੇਦਾਰੀ ਦੀ ਜੋਸ਼ ਵਿੱਚ, ਚਾਹੇ ਸਿੱਖੀ ਦੇ ਅਸੂਲਾਂ ਨੂੰ ਸਿੱਧਾ ਕਰਨ ਦੇ ਜੋਸ਼ ਵਿੱਚ ਤੂੰ ਨਫ਼ਰਤ ਫੈਲਾਉਂਦਾ ਹੈ, ਤਾਂ ਤੂੰ ਅੱਗ ਲਾਊ ਆਦਮੀ ਹੈ। ਮਕਾਨ ਤਾਂ ਸੜੀ ਜਾ ਸੀ, ਪਰ ਛਾਈ ਅਤੇ ਸਵਾਹ ਤੇਰੀ ਦੀਵਾਨਗੀ ਦਾ ਸਬੂਤ ਸ਼ਾਇਦ ਉਸ ਵੇਲੇ ਦੇਵੇ ਜਦ ਸਮਾਂ ਹੱਥੋਂ ਨਿਕਲ ਜਾ ਸੀ। ਸੋ ਇਸ ਜਗਤ ਭਾਈ ਕੌਮ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਕੌਮ ਵਿੱਚ ਦਰਿਆ ਦਿੱਲੀ ਦੀ ਥਾਂ ਤੰਗੀ, ਮਾਫ਼ੀ ਦੀ ਥਾਂ ਕਲੰਕ ਲਾਵਣੀ ਹੈ, ਭਰਾ ਭਰਾ ਦੇ ਥਾਂ ਭਰਾਵਾਂ ਨੂੰ ਵੀ ਵੈਰੀ ਜਾਣਨ ਦੀ ਬੁੱਧੀ ਫੈਲਾਉਂਦਾ ਹੈ। ਉਹ ਜੇ ਸਿੱਖ ਹੈ ਉਹ ਆਪਣੇ ਗਿਲਵਾਣੇ ਯਾਨੀ ਗਿਰੀਵਾਨ ਵਿੱਚ ਮੂੰਹ ਪਾ ਕੇ ਖੁਦ ਦੀ ਤੱਕੇ ਕਿ ਕਿੰਨਾ ਅਪਰਾਧ ਕਰ ਰਿਹਾ ਹੈ। ਹਾਂ, ਮੈਨੂੰ ਯਾਦ ਆਇਆ ਹੈ ਕਿ ਇੱਕ ਥਾਂ ਇਹਨਾਂ ਦਿਨਾਂ ਹੀ ਵਿੱਚ ਮੈਂ ਇੱਕ ਨੌਜਵਾਨ ਪੜ੍ਹੇ ਲਿਖੇ ਸਿੱਖ ਦੀ ਕਲਮ ਵਿੱਚੋਂ ਨਿਕਲਿਆ ਕਲਾਮ ਪੜ੍ਹਿਆ ਹੈ ਕਿ ਸਿੱਖਾਂ ਦੇ ਸਭ ਥੀ ਵੱਡੇ ਰਾਜ ਕਵੀ ਸੰਤੋਖ ਸਿੰਘ ਜੀ ਐਸੇ ਥੇ ਵੈਸੇ ਥੇ, ਬਹੁਤ ਕੁਝ ਅਸਭਿਅ ਸ਼ਬਦ ਲਿਖੇ ਹਨ। ਅੱਜ ਕੱਲ੍ਹ ਦੀ ਸ਼ਾਇਸਤਗੀ ਜੋ ਇਹਨਾਂ ਨੌਜਵਾਨਾਂ ਨੂੰ ਮਿਲਦੀ ਹੈ ਉਹ ਬੜੀ ਅਨੋਖੀ ਹੈ ਕਿ ਜਿਸਦਾ ਨਾਮ ਅੱਗੇ ਆਇਆ ਉਹਨੂੰ ਬੇਇੱਜ਼ਤ ਕਰਨਾ ਇਹਨਾਂ ਦੇ ਖੱਬੇ ਹੱਥ ਦੀ ਖੇਡ ਹੋ ਚੁੱਕੀ ਹੈ। ਅਫਸੋਸ, ਇਹ ਗੱਲ ਸੱਚ ਹੈ ਔਰ ਠੀਕ ਸੱਚ ਹੈ ਕਿ ਸਿੱਖ ਤਵਾਰੀਖ ਜਿਹੜੀ ਕਿਸੇ ਲਿਖੀ ਹੈ ਜਾਂ ਕਿਸੇ ਲਿਖਣੀ ਹੈ ਉਹ ਜਾਂ ਜਨਮ ਸਾਖੀ ਦੇ ਬਣਾਉਣ ਵਾਲੇ ਲਿਖ ਗਏ ਹਨ ਔਰ ਜਾਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਗਏ ਹਨ। ਹਰਫ ਬ ਹਰਫ ਉਹਨਾਂ ਦੇ ਲਿਖੇ ਹਾਲ ਤਾਂ ਸੱਚੇ ਹਨ ਔਰ ਸਾਡੇ ਆ ਲਿਖੇ ਕੂੜੇ। ਜਿਸ ਬਿਆਨ ਵਿੱਚ ਗੁਰੂ ਨਾਨਕ ਜੀ ਥੀ ਆਦਿ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਰੱਬ ਰੂਪ ਨਹੀਂ ਮੰਨਿਆ ਗਿਆ, ਉਹ ਸਭ ਬਿਆਨ ਚਾਹੇ ਕਿੰਨੇ ਸਿੱਧੇ ਤੇ ਸਾਫ਼ ਹੋਣ ਗਲਤ ਹਨ। ਸਾਦਾ ਕਰਕੇ ਹੀ ਤੇ ਸਿੱਧਾ ਕਰਕੇ ਹੀ ਅਸੀਂ ਵਾਕਿਆਤ ਦੀ ਫਰਿਸ਼ਤ ਨਿੰਦਿਆ ਦਿੰਦਿਆ ਕੂੜ ਸਭ ਕੂੜ ਕਰ ਗਏ ਹਾਂ। ਜਿਵੇਂ ਫ੍ਰੀ ਪ੍ਰੈਸ ਦੀਆਂ ਲਿਖੀਆਂ ਈਸਾ ਦੇ ਜੀਵਨ ਚਰਿੱਤਰ ਆਪਣੀ ਸਾਦਗੀ ਤੇ ਨਿਆਇਕ ਦਰੁਸਤੀ ਕਰਕੇ ਹੀ ਸਭ ਦੇ ਸਭ ਗਲਤ ਹਨ। ਉਹ ਧਿਆਨੀ ਪੁਰਖਾਂ ਦੀਆਂ ਕਵਿਤਾਵਾਂ ਜਿਨ੍ਹਾਂ ਵਿੱਚ ਈਸਾ ਜੀ ਦਾ ਜੀਵਨ ਚਰਿੱਤਰ ਅੰਕਿਤ ਕੀਤਾ ਹੈ ਉਹ ਸੱਚ ਹਨ। ਹਾਲੇ ਵੀ ਸੱਚ ਹੋਣ ਦੇ ਦਰਜੇ ਥੀ ਹੇਠਾਂ ਹੋਣ ਤਾਂ ਹੋਣ, ਹੋਰ ਵੀ ਵੱਧ ਹੋਣ, ਉੱਚੀਆਂ ਹੋਣ, ਤਦ ਨਿਰੀਆਂ ਸੱਚ ਹੋਣ, ਪਰ ਉਹ ਸਟਾਈਲ ਉਹ ਤਰੀਕਾ ਈਸਾ ਦੇ ਜੀਵਨ ਚਰਿੱਤਰ ਲਿਖਣ ਦਾ ਹੈ। ਇਉਂ ਹੀ ਜਿੰਨੇ ਜੀਵਨ ਚਰਿੱਤਰ ਅੱਜ ਗੁਰੂ ਜੀਆਂ ਦੇ ਲਿਖੇ ਗਏ ਹਨ ਭਾਵੇਂ ਮਖਲੂਕ ਉਹਨਾਂ ਕਰਕੇ ਸਾਡੇ ਜਿਆਂ ਲਈ ਸੁਰਖਾਬ ਦੇ ਪਰਾਂ ਦਾ ਤਾਜ ਬਣਾ ਕੇ ਤੇ ਤਾਲੀਆਂ ਵੱਜਣ ਤੇ ਖੁਸ਼ੀਆਂ ਦਾ ਕਣਕੋਰ ਹੋਵੇ, ਪਰ ਇਹ ਕਿਤਾਬਾਂ ਸਭ ਜਿਨ੍ਹਾਂ ਵਿੱਚ ਲਿਖਾਰੀ ਦੇ ਦਿਲ ਵਿੱਚ ਇਹ ਭਾਵ ਨਹੀਂ ਕਿ ਗੁਰੂ ਜੀਆਂ ਸਾਡੇ ਰੱਬ ਹਨ, ਸਾਡੇ ਅਕਾਲ ਪੁਰਖ ਹਨ, ਉਹ ਲੇਖ, ਉਹ ਕਿਤਾਬਾਂ, ਉਹ ਵਿਚਾਰ ਸਭ ਕੂੜ ਹਨ। ਮੈਂ ਕੂਕ ਕੇ ਕਹਿਣਾ ਚਾਹੁੰਦਾ ਹਾਂ ਕਿ ਕਵੀ ਸੰਤੋਖ ਸਿੰਘ, ਭਾਈ ਗੁਰਦਾਸ ਜੀ ਦੀ ਬਾਣੀ ਔਰ ਜਨਮ ਸਾਖੀਆਂ ਪੁਰਾਣੀਆਂ ਵਿੱਚ ਗੁਰੂ ਜੀਆਂ ਰੱਬ ਦਾ ਰੂਪ ਹਨ। ਨਹੀਂ, ਮੈਂ ਕਹਾਂਗਾ ਸਭ ਸਿੱਖਾਂ ਔਰ ਖਾਲਸਾ ਧਰਮ ਦੇ ਰੱਬ ਹਨ। ਸਾਡਾ ਅਰਦਾਸਾ ਅਸਮਾਨਾਂ ਵਾਲੇ ਰੱਬ ਨੂੰ ਕਦੇ ਨਹੀਂ। ਕੂੜ ਹੈ, ਕੂੜੇ ਹਨ ਜੋ ਇਹ ਕਹਿੰਦੇ ਹਨ। ਸਾਡਾ ਅਰਦਾਸਾ ਆਦਿ ਗੁਰੂ ਜੁਗਾਦ ਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਮ ਥੀ ਲੇਹ ਕਰ ਤੇ ਕਲਗੀਆਂ ਵਾਲੇ ਬਾਬਲ ਜੀ ਦੇ ਨਾਮ ਆਉਂਦਾ ਹੈ। ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਦੇ ਹਾਂ। ਫਿਰ ਅਸੀਂ ਸਾਹਿਬਜ਼ਾਦਿਆਂ ਅਤੇ ਪੰਜ ਪਿਆਰਿਆਂ ਅਤੇ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਸਿੱਖਾਂ ਮੁਰੀਦਾਂ ਦਾ ਧਿਆਨ ਕਰਦੇ ਹਾਂ। ਦੇਖ ਲਓ, ਦਰੋਪਦੀ ਕ੍ਰਿਸ਼ਨ ਕ੍ਰਿਸ਼ਨ ਕਰਦੀ ਸੀ, ਸਾਨੂੰ ਕਿੰਨੇ ਉਹ ਜਿਹੇ ਰੂਪ ਮਿਲੇ ਹਨ। ਕਿਹੀ ਮਿਹਰ ਹੈ, ਦੱਸੋ ਸਾਡੇ ਅਰਦਾਸੇ ਵਿੱਚ ਅਸਮਾਨਾਂ ਵਾਲਾ ਇਹਨਾਂ ਨਾਮਾਂ ਥੀ ਅਤਿਰਿਕਤ ਕਿੱਥੇ ਹੈ? ਨਹੀਂ ਜੀ, ਸਾਡੀ ਵਿਦਿਆ ਦੀਆਂ ਦਲੀਲਾਂ ਸਾਨੂੰ ਖੂਹ ਵਿੱਚ ਸੁੱਟਣ ਗਈਆਂ। ਸਾਡਾ ਰੱਬ ਗੁਰੂ ਗੋਬਿੰਦ ਸਿੰਘ, ਓਏ ਕੂਕ ਕੇ ਕਹਿ, ਡਰ ਨਹੀਂ, ਸਾਡਾ ਰੱਬ ਗੁਰੂ ਗੋਬਿੰਦ ਸਿੰਘ। ਮੈਂ ਚਾਹੁੰਦਾ ਹਾਂ ਕਿ ਇੱਕ ਵੱਡਾ ਸਾਰਾ ਮੁਨਾਰਾ ਹੋਵੇ ਅਤੇ ਖਾਲਸਾ ਜਗਤ ਭਾਈ ਦੇ ਕੌਮ ਦੇ ਘਰਾਂ ਦੇ ਵਿਚਕਾਰ ਹੋਵੇ ਅਤੇ ਉੱਥੇ ਸਵੇਰੇ ਸ਼ਾਮ ਉੱਚੇ ਜੈਕਾਰੇ ਹੋਣ, ਉਹ ਸਾਡਾ ਰੱਬ, ਸਾਡਾ ਰਸੂਲ, ਕਾਬਾ ਸਾਡਾ ਖੁਦਾ ਗੁਰੂ ਗੋਬਿੰਦ ਸਿੰਘ। ਕੌਣ ਕਹਿੰਦਾ ਹੈ ਕਿ ਸਾਡਾ ਅਕਾਲ ਪੁਰਖ ਅਥਵਾ ਕਾਲ ਰਹਿਤ ਪੁਰਖ ਸਾਡੇ ਗੁਰੂ ਜੀਆਂ ਨਹੀਂ ਹਨ? ਸੋ ਜੀ, ਰੱਬ ਦਾ ਜੀਵਨ ਚਰਿੱਤਰ ਲਿਖਣਾ ਅੱਜ ਕੱਲ੍ਹ ਦੇ ਸਾਹਿਤੇ ਦਾ ਕੰਮ ਨਹੀਂ। ਜਾਂ ਤੁਲਸੀਦਾਸ ਲਿਖੇ, ਜਾਂ ਬਾਲਮੀਕ ਲਿਖੇ, ਜਾਂ ਕਵੀ ਸੰਤੋਖ ਸਿੰਘ ਸੂਰਜ ਪ੍ਰਕਾਸ਼ ਦਾ ਕਰਤਾ ਲਿਖੇ। ਹਾਏ, ਇਹ ਕਵੀ ਚੰਗਾ ਨਹੀਂ ਸੀ। ਜੀਭ ਜਲੇ ਜੋ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਨੂੰ ਕਲੰਕ ਲਾਏ, ਉਸਦੇ ਕੂੜ ਸਾਡੇ ਸੱਚਾਂ ਕੋਲੋਂ ਸੱਚੇ ਹਨ। ਖਾਲਸਾ ਜੀ, ਕੀ ਗੁਰਪੁਰ ਮਨਾ ਰਹੇ ਹੋ? ਘਰ ਦੀ ਹਵਾ ਵਿਗੜ ਗਈ ਜੇ। ਖਾਲਸੇ ਜੀ ਨੂੰ ਗੁਰੂ ਜੀਆਂ, ਗੁਰੂ ਨਾਨਕ ਦੇਵ ਜੀ ਥੀ ਲੈ ਕੇ ਨਵੇਂ ਪਾਤਸ਼ਾਹੀਆਂ ਜੀਆਂ ਦੇ ਦਸਵੇਂ ਗੁਰੂ ਜੀ, ਹਾਂਜੀ ਗੁਰੂ ਜੀਆਂ, ਕਾਫੀ ਚੰਗੇ ਨਹੀਂ ਲੱਗਦੇ ਜੇ? ਇਹ ਇਹਨਾਂ ਥੀ ਉੱਪਰ, ਇਹਨਾਂ ਥੀ ਵੱਧ ਕਿਸੇ ਹੋਰ ਅਕਾਲ ਪੁਰਖ ਨੂੰ ਦੇਖਣ ਚੱਲੇ ਜੇ? ਮੈਂ ਉੱਚੀ ਕੂਕ ਦੇ ਕੇ ਕਹਿੰਦਾ ਜੇ, ਤੇ ਅੱਜ ਸਿੱਖ ਲਵੋ, ਭਾਵੇਂ ਮੇਰਾ ਆਵਾਜ਼ ਇੱਕ ਵੈਰਾਨੇ ਵਿੱਚ ਵਿਅਰਥ ਆਵਾਜ਼ ਹੋਊ, ਪਰ ਯਾਦ ਰੱਖਣਾ ਜੇ ਇਹ ਹਾਲ ਰਿਹਾ ਤਦ ਗਏ। ਜਦ ਖਾਲਸੇ ਨੇ ਗੁਰੂ ਜੀਆਂ ਥੀ ਛੁੱਟ ਤੇ ਗੁਰੂ ਜੀਆਂ ਥੀ ਅੱਡ ਤੇ ਇਹਨਾਂ ਜੀਆਂ ਦੇ ਨਾਮਾਂ ਥੀ ਅੱਡ ਕੋਈ ਵੱਖਰਾ ਅਨੋਖਾ ਰੱਬ ਜਾਂ ਨਾਮ ਲੱਭ ਲਿਆ ਤਦ ਖਾਲਸਾ ਕੌਮ ਹੈ ਨਹੀਂ। ਇਨਕਾਰ ਜਿਸ ਦੀ ਘਬਰਾਹਟ ਵਿੱਚ ਅਸਾਂ ਸਿੰਘ ਸਭਾ ਬਣਾਈ, ਜਦ ਆਪਣਾ ਦਾਅਵਾ ਦਿਲ ਅਰ ਦਿਮਾਗ ਤੇ ਜਮਾ ਲੈਂਦਾ ਹੈ ਤਦ ਇਹ ਨਾਮੁਮਕਿਨ ਹੈ ਕਿ ਸਿੱਖੀ ਸਿਦਕ ਰਹਿ ਸਕੇ। ਇਹ ਗੱਲ ਕੜਵੀ ਦਿਸੇਗੀ, ਹੈ ਵੀ ਕੁਛ ਕੂੜੀ ਜਿਹੀ, ਪਰ ਇਸ ਕੂੜੇ ਵਿੱਚ ਸੱਚ ਦਾ ਅੰਸ਼ ਜ਼ਰੂਰ ਮਿਲਿਆ ਹੈ। ਇਸ ਕਰਕੇ ਮੈਂ ਆਪਣੀ ਜੁੰਬਸ਼ ਵਿੱਚ ਵਰਤਣ ਲੱਗਾ ਹਾਂ। ਮੈਂ ਕਹਾਂਗਾ ਕਿ ਸਿੱਖੀ ਭਾਵ ਮੰਨਣ ਦਾ ਭਾਵ ਅੱਜ ਕੱਲ੍ਹ ਪੰਜਾਬ ਦੇਸ਼ ਵਿੱਚ ਸਾਡੇ ਥੀ ਜ਼ਿਆਦਾ ਮੁਸਲਮਾਨਾਂ ਵਿੱਚ ਹੈ, ਮਿਰਜ਼ਾ ਕਾਦੀਆਂ ਦੇ ਮੁਰੀਦਾਂ ਵਿੱਚ ਹੈ, ਹਾਂਜੀ ਰਾਧਾ ਸਵਾਮੀਆਂ ਵਿੱਚ ਹੈ, ਈਮਾਨ ਨਾ ਆਰੀਆ ਸਮਾਜ ਵਿੱਚ ਹੈ, ਔਰ ਨਾ ਬਹੁਤ ਕਰਕੇ ਸਿੰਘ ਸਭਾ ਵਿੱਚ ਹੈ। ਹਾਲੇ ਸਾਡੀ ਹਾਲਤ ਆਰੀਆ ਸਮਾਜ ਥੀ ਕੁਛ ਅੱਛੀ ਹੈ, ਸਾਡਾ ਪਿੱਛਾ ਹਾਲੇ ਸਿਦਕ ਵਿੱਚ ਭੋਲਾਪਣ ਵਿੱਚ ਅਣਪੜਿਆ ਹੈ। ਜੇ ਸਾਰੇ ਸਾਡੇ ਵਰਗੇ ਹੋ ਗਏ ਤਾਂ ਅਸਾਂ ਮੁਹਾਰਾਂ ਨਾ ਮੋੜੀਆਂ ਤਦ ਅਸੀਂ ਅੱਗ ਥੀ ਨਿਕਲ ਤੱਤੇ ਕੜਾਹ ਵਿੱਚ। ਇਤਨਾ ਇਨਕਾਰ ਠੀਕ ਹੈ ਕਿ ਅਸੀਂ ਸਿਵਾਏ ਆਪਣੇ ਗੁਰੂ ਜੀਆਂ ਦੇ ਕਿਸੇ ਨੂੰ ਨਹੀਂ ਪੂਜਾਂਗੇ ਅਤੇ ਨਾ ਕਿਸੇ ਹੋਰ ਉੱਪਰ ਈਮਾਨ ਰੱਖਾਂਗੇ ਜਾਂ ਸਿਦਕ ਰੱਖਾਂਗੇ। ਪਰ ਇਸ ਥੀ ਵੱਧ ਕੁਫਰ ਹੈ, ਇਸ ਥੀ ਵੱਧ ਗੁਰੂ ਜੀਆਂ ਦੇ ਆਸ਼ੇ ਦੀ ਉਲੰਘਣਾ ਹੈ। ਜੇ ਮੈਨੂੰ ਕੋਈ ਕਹੇ ਕਿ ਇੱਧਰ ਇਨਕਾਰ ਵਿੱਚ ਜ਼ਿੰਦਗੀ ਹੈ ਅਤੇ ਉੱਧਰ ਈਮਾਨ ਵਿੱਚ ਮੌਤ ਹੈ, ਝੂਠੇ ਗੁਰੂਆਂ ਉੱਪਰ ਈਮਾਨ ਲਾਉਣ ਵਿੱਚ ਤਾਂ ਮੌਤ ਹੈ ਅਤੇ ਦੂਜੇ ਪਾਸੇ ਇਨਕਾਰ ਵਿੱਚ ਵੀ ਮੌਤ ਹੈ। ਚੁਣ, ਇਨਕਾਰ ਦੀ ਜ਼ਿੰਦਗੀ ਥੀ ਤਾਂ ਤਲਵਾਰ ਨਾਲ ਮਰ ਜਾਣਾ ਅੱਛਾ ਹੈ। ਤਦ ਮੈਂ ਤਾਂ ਈਮਾਨ ਵਾਲੀ ਮੌਤ ਕਬੂਲ ਕਰ ਸਾਂ ਅਤੇ ਇਨਕਾਰ ਵਾਲੀ ਜ਼ਿੰਦਗੀ ਨਾ ਕਬੂਲ ਕਰ ਸਾਂ। ਮੈਂ ਤਾਂ ਕਿਸੇ ਹਾਲਤ ਵਿੱਚ ਇਹ ਆਰੀਆ ਸਮਾਜੀ ਛਾਨਬੀਨ ਔਰ ਹਰ ਚੀਜ਼ ਔਰ ਹਰ ਸ਼ਖਸੀਅਤ ਨੂੰ ਪੁਰਜ਼ੇ ਕਰਕੇ ਵੇਖਣ ਵਾਲੀ ਅਕਲ ਅਤੇ ਕਿਸੇ ਨੂੰ ਵੀ ਆਪਣਾ ਨਾਂ ਬਣਾਉਣ ਵਾਲੀ ਨਜ਼ਰ ਅਤੇ ਆਪਣੇ ਥੀ ਵੱਧ ਕਿਸੇ ਨੂੰ ਨਾ ਸਮਝਣ ਵਾਲੀ ਅਕਲ, ਅਦਬ ਥੀ ਖਾਲੀ ਅਤੇ ਮੌਤ ਅਤੇ ਜ਼ਿੰਦਗੀ ਜੈਸੀ ਸੱਚਾਈਆਂ ਦੀ ਪਾਕੀਜ਼ਗੀ ਔਰ ਨਿਜਤਾ ਨੂੰ ਤਿਰਸਕਾਰ ਕਰਨ ਵਾਲੀ ਬੁੱਧੀ ਆਦਕ ਅਕਲ ਦੀਨ ਨੂੰ ਕਬੂਲ ਕਰਨ ਲਈ ਤਿਆਰ ਨਹੀਂ। ਅਗਰ ਅੱਜ ਕੱਲ੍ਹ ਦੀ ਸਿੱਖੀ ਇਸ ਉੱਤੇ ਤੁਲੀ ਹੈ ਕਿ ਬਸ ਇਹ ਅਕਲੀ ਦੀਨ ਆਪਣਾ ਮਜ਼ਹਬ ਬਣਾਉਣਾ ਹੈ ਤਾਂ ਐਸਾ ਸਿੱਖੀ ਥੀ ਘੱਟੋ ਘੱਟ ਮੈਂ ਦੂਰ ਨੱਸਾਂਗਾ। ਇਹ ਥੀ ਤਾਂ ਚੰਗਾ ਮੈਂ ਕਿਸੇ ਗੁੱਗੇ ਪੀਰ ਦਾ ਤਾਂ ਸਿੱਖ ਹੋ ਕੇ ਮਰਾਂ। ਜ਼ਿੰਦਗੀ ਕੀ, ਰੱਬ ਨੇ ਸਾਨੂੰ ਇਸ ਕੁੱਕੜ ਭੇੜ ਵਿੱਚੋਂ ਖੂਨੋ ਖੂਨ ਹੋਣ ਨੂੰ ਦਿੱਤੀ ਹੈ। ਹੇ ਖਾਲਸਾ ਪੰਥ, ਅੱਜ ਇਹ ਤੇਰੇ ਅਤੇ ਮੇਰੇ ਬਣਾਉਣ ਵਾਲੇ ਖਾਲਕ ਦੇ ਨਾਮ ਦੀ ਖੁਸ਼ੀ ਦਾ ਦਿਨ, ਇਹ ਸਾਡਾ ਰੱਬੀ ਦਿਨ ਹੈ। ਅੱਜ ਵਾਲੇ ਦਿਨ ਦਾ ਨਾਮ ਸਾਡੇ ਰੱਬ ਦਾ ਨਾਮ ਹੈ ਅਤੇ ਇਸ ਸ਼ੁਭ ਮੌਕੇ ਉੱਤੇ ਮੈਂ ਕੂਕ ਦੀ ਫੇਰੀ ਦਿੰਦਾ ਹਾਂ ਅਤੇ ਕੋਈ ਸੁਣ, ਆ ਸੁਣ, ਪਰ ਰੂਹ ਆਪਣਾ ਨੰਗਾ ਕਰ, ਅਦਬ ਵਿੱਚ ਖਲੋ। ਤੇਰਾ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਹੈ, ਤੇਰਾ ਰੱਬ ਹੋਰ ਕੋਈ ਨਹੀਂ। ਜਿਵੇਂ ਨਾਮੇ ਦਾ ਬੀਠਲ, ਜਿਵੇਂ ਮੀਰਾ ਬਾਈ ਦਾ ਕ੍ਰਿਸ਼ਨ, ਜਿਵੇਂ ਭੀਲਣੀ ਦਾ ਸ੍ਰੀ ਰਾਮ ਚੰਦਰ, ਹਾਂਜੀ ਜਿਵੇਂ ਸੀਤਾ ਦਾ ਸ੍ਰੀ ਰਾਮ ਚੰਦਰ, ਜਿਵੇਂ ਮੈਰੀ ਦਾ ਈਸਾ ਮਸੀਹ, ਜਿਵੇਂ ਨਾਰਸ ਲੋਕਾਂ ਦਾ ਓਡਿਨ, ਜਿਵੇਂ ਪੁਰਾਣੀ ਹਿੰਦੂ ਕੌਮ ਦਾ ਵਿਸ਼ਨੂੰ, ਸ਼ਿਵ, ਪਾਰਵਤੀ, ਬ੍ਰਹਮਾ, ਤਿਵੇਂ ਹੂ ਬਹੂ ਤਿਵੇਂ ਉਹ ਭਰਾਵਾ ਖਾਲਸਾ, ਉਹ ਭੈਣੇ ਖਾਲਸਾ, ਤੋ ਸਾਡਾ ਹਰ ਇੱਕ ਦਾ ਅਤੇ ਸਭ ਦਾ ਅੱਲਾ ਰੱਬ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ। ਅੱਜ ਮੈਂ ਕਿੱਧਰ ਦਾ ਕਿੱਧਰ ਚਲਾ ਗਿਆ, ਮੈਂ ਤਾਂ ਕੁਛ ਖਿਆਲ ਸਤਿਗੁਰ ਆਪਣੇ ਰੱਬ ਆਪਣੇ ਅੱਲਾਹ ਬਾਬਲ ਕਲਗੀਆਂ ਵਾਲੇ ਦੀ ਛੱਬੀ ਪਰ ਪ੍ਰਗਟ ਕਰਨਾ ਚਾਹੁੰਦਾ ਸੀ। ਭਾਈ ਕਲਮ ਮੇਰੀ ਨਹੀਂ, ਮੈਂ ਕਲਮ ਦਾ ਹਾਂ। ਤਰਤੀਬ ਨਿਆਏ ਮੰਤਕਾ ਖਿਆਲ ਸਜਾਈ ਦੇ ਹੁਨਰਾਂ ਥੀ ਮੈਂ ਮੂਰਖ ਨਾ ਆਸ਼ਨਾ ਹਾਂ। ਇਸ ਸਾਲ ਜੋ ਮੇਰੇ ਦਿਲ ਥੀ ਨਿਕਲ ਰਿਹਾ ਹੈ ਉਹ ਗੁਰਪੁਰਬ ਭੇਟਾ ਹੋ ਸੀ, ਚਾਹੇ ਲੰਮੀ ਹੋਵੇ ਚਾਹੇ ਛੋਟੀ, ਭਾਵੇਂ ਦੀਵਾਨਾ ਪਨ ਹੋਵੇ ਭਾਵੇਂ ਗੁੱਸਾ। ਜੇ ਮੈਂ ਗੁੱਸਾ ਆਪਣੇ ਵੀਰਾਂ ਭੈਣਾਂ 'ਤੇ ਨਹੀਂ ਹੋ ਸਕਦਾ ਤਦ ਗੁੱਸਾ ਹੋਣ ਦੀ ਹੋਰ ਥਾਂ ਕਿੱਥੇ ਹੈ? ਮੇਰਾ ਖਿਆਲ ਹੈ ਪਿਆਰ ਪੁੱਛ ਪੁੱਛ ਕਰਨ ਦਾ ਨਾਮ ਨਹੀਂ। ਜਿੱਥੇ ਅਸੀਂ ਜ਼ਿਆਦਾ ਅਪਣੱਤ ਰੱਖਦੇ ਹਾਂ ਉੱਥੇ ਅਸੀਂ ਜ਼ਿਆਦਾ ਗੁੱਸੇ ਹੁੰਦੇ ਹਾਂ। ਸਿਰਫ ਪਿਆਰ ਔਰ ਵੈਰ ਵਿੱਚ ਫਰਕ ਇਤਨਾ ਹੈ ਕਿ ਪਿਆਰ ਦਾ ਗੁੱਸਾ ਕਰਨ ਵਾਲੇ ਅਤੇ ਸਹਿਣ ਵਾਲੇ ਨੂੰ ਦੇਰ ਤੱਕ ਨਹੀਂ ਪ੍ਰਤੀਤ ਹੁੰਦਾ ਹੈ, ਦੋਵੇਂ ਝਟਪਟ ਖਿੜ ਜਾਂਦੇ ਹਨ। ਇਹਨਾਂ ਦੀ ਲੜਾਈ ਦੋ ਲਹਿਰਾਂ ਦੇ ਟਕਰਾਉਣ ਵਾਂਗੂ ਆਉਂਦੀ ਹੈ। ਬਚਨ ਬਿਲਾਸ ਦੋਹਾਂ ਦੀ ਸ਼ੋਭਾ ਦੇ ਹੁੰਦੇ ਹਨ, ਪਰ ਵੈਰ ਦਾ ਗੁੱਸਾ ਦਰ ਹਕੀਕਤ ਦੋਹਾਂ ਜਿੰਦਾਂ ਨੂੰ ਕੜਾਈ ਵਿੱਚ ਪਾਈ ਰੱਖਦਾ ਹੈ, ਔਰ ਲੋਕ ਉਸ ਦੇ ਅਸਰ ਨੂੰ ਭੁੱਲਦੇ ਨਹੀਂ। ਖਿਮਾ ਔਰ ਭੁੱਲ ਜਾਣਾ ਉੱਥੇ ਨਹੀਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।